रे मन मेरे रे मन मेरे सदा हार जाप रे मन मेरे सदा हार जाप अब नसी प्रभु आपे आप अब नसी प्रभु आपे आप रे मन मेरे सदा हर जाप रे मन मेरे सदा हर जाप श्लोक सर्व कला भरपूर प्रभ सर्व कला भरपूर प्रभ बिरथ जननहार बिरथ जान के सिमरन उधरिए जान के सिमरन उधरिए नानक तिस बलिहार नानक तिस बलिहार रे मन मेरे सदा हर जा रे मन मेरे सदा हर जा अष्टपदी टूटी गांधन हार गोपाल टूटी गांधन हार गोपाल सर्प जिया आपे प्रतुपा सर्प जिया आपे प्रतुपा सगल की चिंता जिस मन माहे सगली की चिंता जिस मन माहे दिसते बिरथा कोई ना किसने बिरथ कोई ना कोई ना मन मेरे सदा हर जा मन मेरे सदा हर जा अब नासी प्रभु अपे आप अब नासी प्रभु अपे आप रे मन मेरे सदा हर जा रे मन मेरे सदा हर जा अपने किया कछु ना हो अपने किया कछु ना हो जैसा प्राणी लोचे को तिस बिन नाही तेरे किछ काम तिस बिन नाही तेरे किछ काम गत नानक जप एक हर ना एक हर नाम रे मन मेरे सदा हर जा रे मन मेरे सदा हर जा रे मन मेरे रूपवंत होए नहीं मोहे रूपवंत होए नहीं मोहे प्रभ की जोत सगल घाट सो है धनुमंता होए क्या को गर्व धनवंता होए क्या को गर्व जो सब किछ तिस को दिया दर्प जो सब किछ तिस को दिया दर्प अत सूरा जे कोउ कहावे। अत सूरा जे कोउ कहावे, प्रभु की कला बिना को धावे। जे को होए बहे दतार, जे को होए बहे दतार, तिस देन हार जिस गुर प्रसाद टूटे हो रोग, जिस गुर प्रसाद टूटे हो रोग, नानक सोजन सदा आरो, सदा आरो। रे मन मेरे, रे मन मेरे सदा हर जाप, रे मन मेरे सदा हर जाप। अब नासी प्रभु आपे आप, आपे आप। रे मन मेरे, रे मन मेरे सदा हर जाप, रे मन मेरे सदा हर जा। रे मन मेरे सदा हर जाप, रे मन मेरे सदा हर जाप। अब नासी प्रभु आपे आप, अब नासी प्रभु आपे आप। पौड़ी वड़े किया वड़े आईया, पौड़ी वड़े किया वड़े आईया, किछ कहना कहन ना जाए। सो करता कादर करीम दे जिया रिजक संभाए, साई कार कमावनी तुर छोड़ी तिन्ने पाए, सर्व कला भरपूर प्रभ सर्व कला भरपूर प्रभ बिरथा जानन हार, रे मनु मेरे सदा हर जाप। पिछले श्लोक विच संकेत से इशारा से तजो सियानप सुरजनो सिमरो हर हर राय, एक आस हर मन रखो, नानक दुख परम पहु जाए। आस एक ते रखो। हुन सवाल पैदा हो गया, मनुख हमेशा आस उस ते रखदा है जिन्हू शक्तिशाली समझदा है। मनुख किसे ते आस लाई बैठा रहे, उन्दे अपने पल्ले कुछ ना होए। गुरु ने बाणी विच भगतां दी रसना तो भी एक गल आख दित्ती, कहन लगे सिंह सरन कत जाइए जो जंबक ग्रासे। मैं शेर दी शरण जावां ए समझ के कि महान बली है, ते उत्थे उन्दी मौजूदगी विच उन्दी शरण विच बैठिया होया मैनू आके गिद्दड़ ग्रास लवे, मेरा शिकार कर ले, ते मैनू शेर दी शरण जाण दा की फायदा होया। इसलिए जे एक आस हर मन रखो दा मसला है, तां फिर मैनू ए भी पता होना चाहिए जिंदी आस रख रहे हैं, जिंदे सहारे जीवन निर्भर कर रहे हैं, वो केडा क शक्तिशाली है, ताकि मेरा उन्दी आस ते बैठना सुरखरू होवे। हुण इस गल दा जवाब अगले श्लोक विच आ गया है। मैं तेनू जिस दी आस रखण लई जिंदे ते अपना जीवन निर्भर करन लई आख रहे हैं, पता ही वो कौन है, उन्दा जवाब है। ते बिल्कुल उसे तरह तरतीब चल रही है, श्लोक विच संखेप कंसेप्ट, अष्टपदी विच उन्दा फैलाओ। ले मैं तेनू दसना, जिंदी आस रखण लई जिंदे सहारे टिकन लई जिंदे आसरे नू मानन लई मैं तेनू आख रहा वो केडा बलवान है। हुण कला नाम शक्ति दा है, कला दा अर्थ है शक्ति। ते किसे कोल दो चार दस शक्तियां हुंदियां ने, ग्यारहवीं नहीं हुंदी। एक मनुख खूबसूरत है, वो सियाना नहीं। एक मनुख दौलतवंद है पर दाता नहीं, है पर दे नहीं सकता। सो दुनिया के हर मनुख कोल कुछ गिनती दियां कला ने, शक्तियां ने, सारिया कला नहीं, बल्कि शास्त्र के मुताबिक तो जिन्ने देवी देवते भी होए ने वो वख वख गिनती दियां कला लेके आए ने। राजा राम बारे भी कहते ने उनके कुल 14 कला सन, भाव शक्तियां, आर्ट, आर्ट नू भी आपां कला आखने आ। इत्थे गुरु ने एक गल आख दी, कहन लगे भलिया मैं तेनूं जिंदे सहारे की गल करना ना, उत्थे ये नहीं कि उन्दे कोल आ शक्ति होवे अगली ना होवे ओ तेनूं ओ सहारा ना दे सकदा होवे, ऐसी गल नहीं। सर्ब कला भरपूर प्रभ,
ओ प्रभु जिहड़ा ओ सारियां कला नाल भरिया होया भरपूर है।
ਕੋਈ ਸ਼ਕਤੀ ਸੰਸਾਰ ਦੀ, ਕੋਈ ਕਲਾ ਸੰਸਾਰ ਦੀ ਐਸੀ ਨਹੀਂ ਜਿਹੜੀ ਉਹਦੇ ਕੋਲ ਜਾਂ ਉਹਦੇ ਵਸ ਵਿੱਚ ਨਾ ਹੋਵੇ। ਸਰਬ ਕਲਾ ਭਰਪੂਰ ਪ੍ਰਭ, ਤੇ ਫਿਰ ਉਹ ਤੇਰੀ ਕਹਾਣੀ ਵੀ ਤੇਰੇ ਅੰਦਰ ਦੀਆਂ ਵੀ ਜਾਣਦਾ ਤੈਨੂੰ ਅੱਜ ਕਿਹੜੀ ਚੀਜ਼ ਦੀ ਲੋੜ ਹੈ। ਜੇ ਤੂੰ ਉਹਦੇ ਸਹਾਰੇ ਵਿੱਚ ਜਾਵੇਂ, ਜੇ ਤੂੰ ਉਹਦੀ ਓਟ 'ਤੇ ਨਿਰਭਰ ਹੋ ਜਾਏ, ਜੇ ਤੂੰ ਉਹਦਾ ਆਸਰਾ ਤੱਕ ਕੇ ਬੇਫਿਕਰ ਹੋ ਕੇ ਟਿਕ ਜਾਏ, ਟਿਕਾਓ ਵਿੱਚ ਆ ਜਾਏ, ਤਾਂ ਉਹਦੇ ਕੋਲ ਸਾਰੀਆਂ ਸ਼ਕਤੀਆਂ ਵੀ ਨੇ, ਅਤੇ ਫਿਰ ਉਹ ਤੇਰੇ ਅੰਦਰ ਦੀ ਕਹਾਣੀ ਵੀ ਜਾਣਦਾ ਹੈ ਕਿ ਤੇਰੀਆਂ ਕੀ ਕੀ ਲੋੜਾਂ ਨੇ, ਕਿਵੇਂ ਤੇਰੀ ਸੰਭਾਲ ਕਰਨੀ ਹੈ। ਸਰਬ ਕਲਾ ਭਰਪੂਰ ਪ੍ਰਭ, ਬਿਰਥਾ ਜਾਣਨ ਹਾਰ, ਜਾਂ ਕੇ ਸਿਮਰਨ ਉਧਰੀ ਹੈ। ਜਿਹਦੀ ਯਾਦ ਵਿੱਚ ਜਿਹਦੇ ਸਹਾਰੇ ਮਨੁੱਖ ਨੂੰ ਮੰਜ਼ਿਲ ਮਿਲਦੀ ਹੈ। ਕਹਿਣ ਲੱਗੇ ਉਹਦੇ ਤੋਂ ਕੁਰਬਾਨ ਜਾ, ਮੈਂ ਉਹਦੇ ਤੋਂ ਕੁਰਬਾਨ ਜਾਣਾ। ਨਾਨਕ ਤਿਸ ਬਲਿਹਾਰ, ਟੂਟੀ ਗਾਂਡਨ ਹਾਰ ਗੋਪਾਲ, ਟੁੱਟਿਆਂ ਨੂੰ ਗੰਢ ਲੈਂਦਾ ਹੈ, ਕਿਉਂਕਿ ਗੰਢਣਾ ਜਿਹੜਾ ਹੈ ਇਹ ਹੀ ਜੀਵਨ ਹੈ। ਮੈਂ ਇੱਕ ਵਾਰ ਕੀਤੀ ਸੀ, ਜਿੰਨਾ ਟੁੱਟਣਾ ਹੈ ਉਹ ਮੌਤ ਹੈ, ਜਿੰਨਾ ਗੰਢਣਾ ਹੈ ਉਹ ਜੀਵਨ ਹੈ। ਅਤੇ ਮੈਂ ਕੀਤੀ ਸੀ, ਜੇ ਪੰਜੋ ਤੱਤ ਟੁੱਟ ਜਾਣ ਤਾਂ ਮਨੁੱਖ ਦੀ ਮੌਤ ਹੋ ਜਾਂਦੀ, ਜੇ ਪੰਜੋ ਤੱਤ ਜੁੜ ਜਾਣ ਮਨੁੱਖ ਨੂੰ ਜੀਵਨ ਮਿਲ ਜਾਂਦਾ ਹੈ। ਆ ਸਾਰੀਆਂ ਇੱਟਾਂ ਅਤੇ ਸਾਰਾ ਸਮਾਨ ਟੁੱਟ ਜਾਏ ਮਕਾਨ ਖਤਮ ਹੋ ਜਾਂਦਾ, ਅਤੇ ਜੇ ਇਹੋ ਹੀ ਚੀਜ਼ਾਂ ਸਾਰੀਆਂ ਨੂੰ ਕੋਈ ਮੁੜ ਕੇ ਜੋੜ ਦੇ ਮਕਾਨ ਖੜ੍ਹਾ ਹੋ ਜਾਂਦਾ। ਜੁੜਨਾ ਜੀਵਨ ਹੈ, ਟੁੱਟਣਾ ਮੌਤ ਹੈ। ਅਤੇ ਗੁਰੂ ਕਹਿੰਦੇ ਜਿਹੜੇ ਮਨੁੱਖ ਸੰਸਾਰ ਅੰਦਰ ਟੁੱਟ ਕੇ ਪ੍ਰਭੂ ਨਾਲੋਂ ਬਰਬਾਦ ਹੋ ਰਹੇ ਨੇ, ਉਹਨਾਂ ਨੂੰ ਜੋੜਨ ਦੀ ਸ਼ਕਤੀ ਵੀ ਅਕਾਲ ਪੁਰਖ ਰੱਖਦਾ ਹੈ। ਹਾਂ, ਸਮਾਨ ਤੇਰੇ ਕੋਲ ਹੋਵੇ ਜੋੜੇਗਾ ਉਹ, ਆਪਾਂ ਇਤਿਹਾਸਿਕ ਤੌਰ 'ਤੇ ਵੀ ਵੇਖਦੇ ਹਾਂ ਨਾ। ਮਨ ਵਿੱਚ, ਆਪਣੇ ਮਨ ਵਿੱਚ ਖਿਆਲ ਆਇਆ ਅਤੇ ਆਪਣੀ ਕੀਤੀ 'ਤੇ ਪਛਤਾਵਾ ਹੋਇਆ, ਜਿਨ੍ਹਾਂ ਨੂੰ ਅਸੀਂ ਬੇਦਾਵੀਏ ਆਖਦੇ ਹਾਂ। ਗੁਰੂ ਨੂੰ ਪਤਾ ਸੀ ਮੈਂ ਜੋੜਨਾ ਹੈ, ਗੰਢਣ ਹਾਰੇ ਨਾ, ਰਾਜ ਭਾਗ ਛੱਡ ਦਿੱਤਾ, ਅਨੰਦਪੁਰ ਸਾਹਿਬ ਵਿਛੜ ਗਿਆ, ਪਦਾਰਥ ਸੁੱਖ ਆਰਾਮ ਵਿਛੜ ਗਏ, ਸਾਹਿਬਜ਼ਾਦੇ ਵਿਛੜ ਗਏ, ਪਰ ਉਹ ਟੁੱਟੀ ਗੰਢਣ ਵਾਲਾ ਛੋਟਾ ਜਿਹਾ ਜਿਹੜਾ ਪਰਚਾ ਸੀ ਉਹ ਨਹੀਂ ਤਿਆਗਿਆ, ਕਿਉਂਕਿ ਗੰਢਣਾ ਜੀਵਨ ਹੈ ਅਤੇ ਗੁਰੂ ਜੀਵਨ ਵੰਡ ਰਿਹਾ ਹੈ, ਰੱਬ ਜੀਵਨ ਵੰਡ ਰਿਹਾ ਹੈ। ਅਤੇ ਫਿਰ ਜੀਵਨ ਦੇ ਕੇ ਉਹਦੀ ਪ੍ਰਤਿਪਾਲਨਾ ਵੀ ਕਰਦਾ। ਇਸ ਲਈ ਤੈਨੂੰ ਗੁਰੂ ਕਹਿੰਦੇ ਮੈਂ ਉਸਦੀ ਆਸ 'ਤੇ ਨਿਰਭਰ ਕਰਨਾ ਚਾਹੁੰਦਾ, ਜਿਹਦੀ ਆਸ 'ਤੇ ਬੈਠੇ ਹੋਏ ਤੂੰ ਬਿਲਕੁਲ ਬੇਫਿਕਰ ਹੋ ਜਾਏ। ਸਗਲ ਕੀ ਚਿੰਤਾ ਜਿਸ ਮਨ ਮਾਹੇ, ਜਿਹਦੇ ਮਨ ਵਿੱਚ ਸਾਰਿਆਂ ਦਾ ਹੀ ਫਿਕਰ ਹੈ, ਜਿਸ ਦੇ ਮਨ ਵਿੱਚ ਹਰ ਇੱਕ ਦਾ ਖਿਆਲ ਹੈ, ਕੋਈ ਵੀ ਉਹਦੇ ਨਾਲ ਜੁੜ ਜਾਏ ਫਿਰ ਉਹਨੂੰ ਕੋਈ ਬਿਰਥਾ ਨਹੀਂ ਹੁੰਦੀ, ਭਾਵ ਉਹਨੂੰ ਕੋਈ ਦੁੱਖ ਨਹੀਂ ਆਉਂਦਾ। ਤਿਸ ਤੇ ਬਿਰਥਾ ਕੋਈ ਨਾ ਹੈ, ਅਰੇ ਮਨ ਮੇਰੇ ਸਦਾ ਹਰ ਜਾਪ, ਇੱਕ ਆਸ ਰੱਖੋ ਮਨ ਮਾਹੇ, ਅਰੇ ਮਨ ਮੇਰੇ ਸਦਾ ਹਰ ਜਾਪ, ਅਬਨਾਸੀ ਪ੍ਰਭ ਆਪੇ ਆਪ। ਆਪਣ ਕੀਆ ਕਛੂ ਨਾ ਹੋਏ। ਜੇ ਤੂੰ ਆਪਣਾ ਆਪ ਦਰਮਿਆਨ ਵਿੱਚ ਰੱਖੇਗਾ, ਉਹਦੀ ਆਸ 'ਤੇ ਨਹੀਂ ਰਹੇਗਾ, ਉਹਦੇ 'ਤੇ ਭਰੋਸਾ ਅਤੇ ਵਿਸ਼ਵਾਸ ਨਹੀਂ ਰੱਖੇਗਾ, ਆਖੇਗਾ ਮੈਂ ਵੀ ਕੁਝ ਕਰ ਸਕਣਾ, ਇਹ ਦੋ ਹੀ ਚੀਜ਼ਾਂ ਨੇ। ਤੂੰ ਤੂੰ ਕਰਤਾ ਤੂੰ ਹੁਆ ਉਦੋਂ ਹੁੰਦਾ ਜਦੋਂ ਆਪਾ ਪਰਕਾ ਮਿਟ ਗਿਆ, ਦਰਮਿਆਨ ਵਿੱਚੋਂ ਆਪਾ ਅਤੇ ਪਰਕਾ ਮਿਟ ਜਾਏ, ਖਤਮ ਹੋ ਜਾਏ। ਕਹਿਣ ਲੱਗੀ ਜੇ ਤੇਰੇ ਮਨ ਵਿੱਚ ਖਿਆਲ ਹੋਵੇ ਅਜੇ ਮੈਂ ਕੁਝ ਕਰ ਸਕਣਾ ਤਾਂ ਤੂੰ ਕਰਕੇ ਦੇਖ ਲੈ, ਪਰ ਜਦੋਂ ਉਹਦੇ 'ਤੇ ਨਿਰਭਰ ਹੋਵੇ ਉਦੋਂ ਤੈਨੂੰ ਆਪਣਾ ਆਪ ਤਿਆਗਣਾ ਪਏਗਾ। ਆਪਣ ਕੀ ਆ ਕਛੂ ਨਾ ਹੋਏ, ਜੇ ਸੌ ਪ੍ਰਾਣੀ ਲੋਚੈ ਕੋਈ, ਜਿੰਨੀ ਮਰਜ਼ੀ ਲੋਚਾ ਇੱਛਾਵਾਂ ਆਪਣੀ ਮੁਸ਼ਕਤ ਆਪਣੀ ਘਾਲਣਾ ਕੋਈ ਪ੍ਰਾਣੀ ਕਰੇ, ਪਰ ਹੋਣਾ ਉਹ ਕੁਝ ਹੈ ਜੋ ਮੇਰੇ ਮਾਲਕ ਨੂੰ ਚੰਗਾ ਲੱਗਦਾ। ਤੇਰਾ ਕੀਤਾ ਹੋਇਆ ਕੁਝ ਹੋ ਨਹੀਂ ਸਕਣਾ। ਹੁਣ ਇੱਕ ਖਿਆਲ ਕਰਿਓ, ਅਗਲੀ ਪੌੜੀ ਅੰਦਰ ਇਸ ਗੱਲ ਨੂੰ ਹੋਰ ਖੁਲਾਸਾ ਕਰਦੇ ਨੇ ਔਰ ਬੜੀ ਚੰਗੇ ਢੰਗ ਨਾਲ ਤਰਤੀਬ ਦੇ ਕੇ ਸਮਝਾਉਂਦੇ ਨੇ। ਕਹਿਣ ਲੱਗੇ ਉਹਦੇ ਤੋਂ ਬਿਨਾਂ ਤੇਰਾ ਕੋਈ ਵੀ ਕੰਮ ਕੋਈ ਵੀ ਕਾਜ ਕਾਜ ਨਹੀਂ। ਇਸ ਲਈ ਜਪ ਨਾਨਕ ਗਤ ਨਾਨਕ ਜਪ ਏਕ ਹਰ ਨਾਮ, ਇੱਕ ਪ੍ਰਭੂ ਦਾ ਸਹਾਰਾ ਲੈ। ਹੁਣ ਸਹਾਰੇ ਦੇ ਦਰਮਿਆਨ ਵਿੱਚ ਜਿੱਥੇ ਮੈਂ ਜਾ ਕੇ ਰੁਕਣਾ ਚਾਹੁੰਦਾ, ਸਹਾਰੇ ਦੇ ਦਰਮਿਆਨ ਵਿੱਚ ਹਮੇਸ਼ਾ ਹੋਂ ਖੜੀ ਹੁੰਦੀ ਹੈ। ਜੇ ਮਨੁੱਖ ਕਿਸੇ ਦੇ ਸਹਾਰੇ ਨਹੀਂ ਰੁਕਦਾ ਤਾਂ ਹੀ ਨਹੀਂ ਰੁਕਦਾ, ਉਹਨੂੰ ਆਪਣੀ ਕੋਈ ਹੋਂ ਹੁੰਦੀ ਹੈ ਮੈਂ ਵੀ ਕੁਝ ਕਰ ਸਕਣਾ। ਈਵਨ ਮਨੁੱਖ ਦੋਸਤ ਮਿੱਤਰ ਦਾ ਵੀ ਸਹਾਰਾ ਲੈਂਦਾ ਅਤੇ ਉਦੋਂ ਲੈਂਦਾ ਜਦੋਂ ਆਪ ਨਿਰਬਲ ਹੋ ਜਾਂਦਾ, ਹੱਥ ਖੜੇ ਕਰ ਦਿੰਦਾ, ਮੇਰੇ ਕੋਲ ਤਾਕਤ ਨੇ, ਲੈ ਵੀ ਤੂੰ ਮੇਰੀ ਮਦਦ ਕਰ। ਹੁਣ ਕਹਿਣ ਲੱਗੇ ਜੇ ਪ੍ਰਭੂ ਦੇ ਸਹਾਰੇ ਜਾਂਦਾ ਤਾਂ ਉਸ ਸਹਾਰੇ ਦੇ ਦਰਮਿਆਨ ਵਿੱਚ ਰੁਕਾਵਟ ਕਿਹੜੀ ਚੀਜ਼ ਹੈ? ਉਹ ਹੈ ਆਪਣਾ ਆਪ, ਆਪਣੀ ਕਲਾ, ਆਪਣੀ ਸ਼ਕਤੀ। ਅਤੇ ਉਹਨਾਂ ਸਾਰੀਆਂ ਸ਼ਕਤੀਆਂ ਵਿੱਚ ਇੱਕ ਦੌਲਤ ਵੀ ਸ਼ਕਤੀ ਹੈ, ਖੂਬਸੂਰਤੀ ਸੁੰਦਰਤਾ ਵੀ ਸ਼ਕਤੀ ਹੈ। ਇੱਥੇ ਬਸ ਨਹੀਂ, ਸੂਰਮਾ ਪਲ ਬਾਜ਼ੂ ਬਲ ਜ਼ਿਆਦਾ ਹੋਣਾ, ਸਰੀਰਕ ਤੌਰ 'ਤੇ ਸ਼ਕਤੀਵਾਨ ਹੋਣਾ, ਇਹ ਵੀ ਦਰਮਿਆਨ ਵਿੱਚ ਰੁਕਾਵਟ ਹੈ। ਇਹ ਸਾਰੀਆਂ ਸ਼ਕਤੀਆਂ ਨੇ, ਮੈਂ ਹੈਰਾਨ ਹੁੰਦਾ। ਗੁਰੂ ਦਸਮ ਪਾਤਸ਼ਾਹ ਜੀ ਦੇ ਵਕਤ ਦਾ ਇੱਕ ਖਿਆਲ ਹੈ ਕਿ ਬਹਾਦਰ ਸ਼ਾਹ ਗੁਰੂ ਦਸਮ ਪਾਤਸ਼ਾਹ ਜੀ ਨੂੰ ਆਖਦਾ, ਜੀ ਸਭ ਤੋਂ ਵੱਡੀ ਸ਼ਕਤੀ ਕਿਹੜੀ ਹੈ, ਕਰਾਮਾਤ ਕਿਹੜੀ ਹੈ, ਕਿਸ ਨੂੰ ਤੁਸੀਂ ਕਰਾਮਾਤ ਮੰਨਦੇ ਹੋ? ਅਤੇ ਕਹਿਣ ਲੱਗੇ ਗੁਰੂ ਦਸਮ ਪਾਤਸ਼ਾਹ ਹੱਸ ਪਏ ਅਤੇ ਕਹਿਣ ਲੱਗੇ, ਰਾਜਾ ਹੋਣਾ ਇੱਕ ਕਰਾਮਾਤ ਹੈ, ਜਿੱਧਰ ਹੁਕਮ ਕਰੀ ਜਾਏ ਸਭ ਕੁਝ ਹੋ ਹੀ ਜਾਂਦਾ, ਇਹ ਵੀ ਤਾਂ ਕਰਾਮਾਤ ਹੀ ਹੈ। ਹੱਸ ਪਿਆ, ਹਜ਼ੂਰ ਮੈਨੂੰ ਟਾਲੋ ਨਾ, ਤੁਸੀਂ ਫਕੀਰ ਹੋ, ਮੈਂ ਤੁਹਾਡੇ ਕੋਲ ਪੁੱਛਣਾ ਚਾਹੁੰਦਾ ਕਰਾਮਾਤ ਕੀ ਚੀਜ਼ ਹੈ, ਕਰਾਮਾਤ ਕੀ ਚੀਜ਼ ਹੈ? ਕਹਿਣ ਲੱਗੇ, ਆ ਰੁਪਇਆ ਪੈਸਾ ਦੌਲਤ ਜਿਹੜੀ ਹੈ ਇਹ ਵੀ ਕਰਾਮਾਤ ਹੈ, ਇਹਦੇ ਨਾਲ ਤਾਂ ਜੋ ਮਰਜ਼ੀ ਖਰੀਦ ਲਓ। ਬਾਜ਼ੂ ਬਲ ਵੀ ਇੱਕ ਕਰਾਮਾਤ ਹੈ, ਪਰ ਪੈਸਾ ਧੇਲਾ ਉਦੋਂ ਵੀ ਜ਼ਿਆਦਾ ਕਰਾਮਾਤ ਹੈ, ਕਿਉਂਕਿ ਵੱਡੇ ਵੱਡੇ ਬਲਵਾਨ ਸਿਪਾਹੀ ਜਿਹੜੇ ਤੇਰੇ ਕੋਲ ਨੇ ਉਹ ਦੌਲਤ ਲਈ ਪੈਸੇ ਲਈ ਨੌਕਰੀ ਲਈ ਫਿਰ ਬੈਠੇ ਨੇ ਤੇਰੇ ਅਧੀਨ ਹੋ ਕੇ। ਇਸ ਲਈ ਜਿੱਥੇ ਰਾਜ ਕਰਾਮਾਤ ਹੈ, ਜਿੱਥੇ ਬਾਜ਼ੂ ਬਲ ਕਰਾਮਾਤ ਹੈ, ਉੱਥੇ ਦੌਲਤ ਵੀ ਕਰਾਮਾਤ ਹੈ। ਅਜੇ ਤੱਕ ਵੀ ਨਹੀਂ ਮੰਨ ਰਿਹਾ ਸੀ ਅਤੇ ਬਾਰ ਬਾਰ ਸਵਾਲ ਕਰ ਰਿਹਾ ਸੀ, ਮਹਾਰਾਜ ਨਹੀਂ ਮੈਨੂੰ ਤੁਸੀਂ ਢਾਲੋਣਾ, ਮੈਨੂੰ ਸੱਚ ਦੱਸੋ ਕਰਾਮਾਤ ਕੀ ਚੀਜ਼ ਹੈ? ਉਹਦੇ ਖਿਆਲਾਂ ਮੁਤਾਬਕ ਫਕੀਰ ਲੋਕ ਜਿਹੜੇ ਕਰਾਮਾਤੀ ਹੁੰਦੇ ਨੇ ਉਹ ਕੋਈ ਨਿਊਟਰਲ ਵੱਖਰੇ ਢੰਗ ਨਾਲ ਹੀ ਦੱਸਣਗੇ ਕਰਾਮਾਤ ਕੀ ਚੀਜ਼ ਹੈ। ਗੁਰੂ ਦਸਮ ਪਾਤਸ਼ਾਹ ਜੀ ਨੇ ਤਲਵਾਰ ਕੱਢ ਲਈ ਅਤੇ ਕਹਿਣ ਲੱਗੇ, ਫਿਰ ਔਰੰਗ ਬਹਾਦਰ ਸ਼ਾਹ ਸਭ ਤੋਂ ਵੱਡੀ ਕਰਾਮਾਤ ਹੈ, ਜਿਹਦੇ ਅੱਗੇ ਸਾਰੇ ਹੀ ਝੁੱਕ ਜਾਂਦੇ ਨੇ। ਵੱਖ ਵੱਖ ਕਰਾਮਾਤਾਂ ਨੇ ਅਤੇ ਇਸੇ ਦਾ ਨਾਂ ਹੀ ਕਲਾ ਹੈ। ਕਿਸੇ ਦਾ ਬਾਜ਼ੂ ਬਲ ਤੌਰ 'ਤੇ ਬਲਵਾਨ ਹੋਣਾ, ਕਿਸੇ ਦਾ ਦੌਲਤਵੰਦ ਹੋ ਕੇ ਅਮੀਰ ਹੋ ਕੇ ਬਲਵਾਨ ਹੋਣਾ, ਕਿਸੇ ਦਾ ਵਿਚਾਰਧਾਰਕ ਤੌਰ 'ਤੇ ਵਿਦਵਾਨ ਹੋਣਾ, ਕਿਸੇ ਦਾ ਸੁੰਦਰਤਾ ਖੂਬਸੂਰਤੀ ਕਰਕੇ ਕਲਾ ਸ਼ਕਤੀਸ਼ਾਲੀ ਹੋਣਾ। ਹੁਣ ਅਗਲੀ ਇਸ ਪੌੜੀ ਵਿੱਚ ਗੁਰੂ ਅਰਜਨ ਪਾਤਸ਼ਾਹ ਜੀ ਨੇ ਐਸੀਆਂ ਕੁਛ ਕਲਾ ਦਾ ਜ਼ਿਕਰ ਕੀਤਾ ਅਤੇ ਕਹਿਣ ਲੱਗੇ ਪਤਾ ਹੀ ਤੂੰ ਰੱਬ ਦੀਆਂ ਕਲਾ ਨੂੰ ਮੰਨਣ ਤੋਂ ਇਨਕਾਰੀ ਕਿਉਂ ਹੈ, ਆਸਰਾ ਕਿਉਂ ਨਹੀਂ ਲੈਂਦਾ, ਕਿਉਂਕਿ ਤੂੰ ਕਿਸੇ ਨਾ ਕਿਸੇ ਆਪਣੀ ਕਲਾ 'ਤੇ ਮਾਣ ਰੱਖਣਾ। ਮੈਂ ਤੈਨੂੰ ਉਸ ਕਲਾ ਦਾ ਹਾਸ਼ਰ ਦੱਸਣਾ ਚਾਹੁੰਦਾ। ਰੂਪਵੰਤ ਹੋਏ ਨਾਹੀਂ ਮੋਹ। ਕਹਿਣ ਲੱਗੇ ਕੋਈ ਬੜਾ ਖੂਬਸੂਰਤ ਹੋਵੇ, ਰੂਪਵੰਤ ਹੋਵੇ ਅਤੇ ਉਹਦੀ ਖੂਬਸੂਰਤੀ 'ਤੇ ਸਾਰੇ ਮੋਹੇ ਜਾਣ, ਹਰ ਕੋਈ ਉਹਦੇ ਦੁਆਲੇ ਪਿਆ ਫਿਰੇ, ਉਹਦੇ ਕੋਲ ਬੈਠਣਾ, ਉਹਦੇ ਨਾਲ ਗੱਲ ਕਰਨੀ ਗਨੀਮਤ ਸਮਝੇ ਅਤੇ ਉਹਦੇ ਮਨ ਵਿੱਚ ਖਿਆਲ ਆ ਜਾਏ ਕਿ ਇਸ ਮੇਰੇ ਰੂਪ ਦੀ, ਮੇਰੀ ਸੁੰਦਰਤਾ ਦੀ ਸ਼ਕਤੀ ਹੈ। ਕਹਿਣ ਲੱਗੇ ਨਹੀਂ, ਕਿਤੇ ਭੁਲੇਖੇ ਵਿੱਚ ਨਾ ਆ ਜਾਈਂ, ਇਹ ਤੇਰੇ ਰੂਪ ਦੀ, ਤੇਰੀ ਸੁੰਦਰਤਾ ਦੀ ਸ਼ਕਤੀ ਨਹੀਂ, ਇਹ ਅੰਦਰ ਜਿਹੜਾ ਪ੍ਰਭੂ ਦੀ ਕਲਾ ਬੈਠੀ ਹੈ ਨਾ, ਜਿਹੜੀ ਜੋਤ ਤੇਰੇ ਅੰਦਰ ਬੈਠੀ ਹੈ, ਸ਼ਕਤੀ ਤਾਂ ਆਉਂਦੀ ਹੈ, ਉਹ ਵਿੱਚੋਂ ਨਿਕਲ ਜਾਏ ਤਾਂ ਫਿਰ ਲੋਕ ਤੇਰਾ ਮੂੰਹ ਵੀ ਵੇਖਣਾ ਪਸੰਦ ਨਹੀਂ ਕਰਨਗੇ। ਰੂਪ ਜਿੰਨਾ ਮਰਜ਼ੀ ਖੂਬਸੂਰਤ ਹੋਵੇ, ਜਿੰਨੀ ਮਰਜ਼ੀ ਸੁੰਦਰਤਾ ਹੋਵੇ, ਪਰ ਅੰਦਰੋਂ ਜੋਤ ਉੱਡ ਜਾਏ, ਉਹਦੇ ਨਿਕਲਣ ਦੀ ਦੇਰ ਹੈ, ਲੋਕ ਸਭ ਤੋਂ ਪਹਿਲਾਂ ਮੂੰਹ ਟੱਕਦੇ ਨੇ ਵੀ ਹੁਣ ਇਹਦਾ ਮੂੰਹ ਵੀ ਦੇਖਣਾ ਨਹੀਂ, ਡਰ ਆਉਂਦਾ ਹੈ। ਸੂ ਖੂਬਸੂਰਤੀ ਉਹ ਹੀ ਰਹਿੰਦੀ ਹੈ, ਜਿਹੜੇ ਨਕਸ਼ ਨੇ, ਚੇਨ ਚੱਕਰ ਨੇ, ਉਹ ਉਹੀ ਰਹਿੰਦੇ ਨੇ, ਅੰਗਾਂ ਦਾ ਜਿਹੜਾ ਆਕਾਰ ਉਹੋ ਹੀ ਰਹਿੰਦਾ। ਕੀ ਕਾਰਨ ਹੈ? ਇੱਕ ਪਲ ਵਿੱਚ ਜੋਤ ਦੇ ਅੰਦਰੋਂ ਜਾਣ ਦੀ ਦੇਰ ਹੈ, ਜਿੰਨੀ ਤੇਰੀ ਖੂਬਸੂਰਤੀ ਹੈ ਸਾਰੀ ਬਦਸੂਰਤੀ ਤਾਂ ਡਰਾਉਣੀ ਹੋ ਜਾਂਦੀ ਹੈ। ਕਹਿਣ ਲੱਗੇ ਇਸ ਲਈ ਤੂੰ ਆਪਣੇ ਰੂਪ ਦੀ ਖੂਬਸੂਰਤੀ ਨਾ ਸਮਝ, ਬਲਕਿ ਜਿਹੜੀ ਅੰਦਰ ਜੋਤ ਬੈਠੀ ਹੈ ਨਾ ਪ੍ਰਭੂ ਦੀ, ਉਹਦੀ ਖੂਬਸੂਰਤੀ ਹੈ। ਕਹਿਣ ਲੱਗੇ ਰੂਪਵੰਤ ਹੋਏ ਨਾਹੀਂ ਮੋਹ, ਰੂਪਵੰਤ ਹੋਏ ਨਾਹੀਂ ਮੋਹ, ਪ੍ਰਭ ਕੀ ਜੋਤ ਸਗਲ ਘਟ ਸੋ ਹੈ। ਸਾਰੀਆਂ ਘਟਾਂ ਵਿੱਚ ਸਾਰੇ ਸਰੀਰਾਂ ਦੀ ਸੁੰਦਰਤਾ ਜਿਹੜੀ ਲੋਕਾਂ ਨੂੰ ਚੰਗੀ ਲੱਗਦੀ ਹੈ, ਜਿਹਦੇ ਨਾਲ ਮੋਹ ਕਰਦੇ ਨੇ, ਗੁਰੂ ਕਹਿਣ ਲੱਗੇ ਇਹ ਸਾਰੀ ਉਸ ਜੋਤ ਦੀ ਸੋਭਾ ਹੈ, ਉਹਦੇ ਸਹਾਰੇ ਲੋਕ ਸੋਹਣੇ ਲੱਗ ਰਹੇ ਨੇ। ਜਿਸ ਦਿਨ ਉਹ ਜੋਤ ਅੰਦਰੋਂ ਚਲੀ ਗਈ, ਤੂੰ ਕਿਸੇ ਨੂੰ ਨਹੀਂ ਮੋਹ ਸਕੇਗਾ, ਤੇਰੀ ਖੂਬਸੂਰਤੀ ਕਿਸੇ ਨੂੰ ਪਸੰਦ ਨਹੀਂ ਆਏਗੀ, ਲੋਕ ਤੇਰਾ ਚਿਹਰਾ ਢੱਕ ਦੇਣਗੇ ਕਿਤੇ ਇਹ ਸਾਡੀ ਨਜ਼ਰ ਨਾ ਪਵੇ ਅਤੇ ਐਸਾ ਨਾ ਹੋ ਜਾਏ ਸਾਨੂੰ ਸ਼ਾਮਾਂ ਨੂੰ ਰਾਤ ਦੇ ਅੰਧੇਰੇ ਵਿੱਚ ਡਰਾਉਣਾ ਦਿਸੇ। ਪ੍ਰਭ ਕੀ ਜੋਤ ਸਗਲ ਘਟ ਸੋ ਹੈ, ਧਨਵੰਤਾ। ਦੂਜੀ ਕਲਾ ਜਿਹੜੀ ਮਨੁੱਖ ਕੋਲ ਹੈ, ਮਨੁੱਖ ਕੋਲ ਸੁੰਦਰਤਾ ਹੈ, ਮਨੁੱਖ ਕੋਲ ਦੌਲਤ ਹੈ, ਦਰਬ ਕਹਿੰਦੇ ਨੇ ਦੌਲਤ ਨੂੰ, ਧਨਵੰਤਾ ਹੋਏ ਕਿਆ ਕੋ ਗਰਬ ਹੈ। ਜੇ ਕੋਈ ਬਹੁਤ ਧਨਵੰਤ ਹੋ ਜਾਏ, ਦੌਲਤਵੰਤ ਹੋ ਜਾਏ, ਪੈਸਾ ਕਮਾ ਲਏ ਅਤੇ ਆਖੇ ਮੈਂ ਕਮਾਈ ਕਰਕੇ ਘਾਲ ਨਾ ਘਾਲ ਕੇ ਇੰਨੀ ਦੌਲਤ ਕਮਾਈ, ਇੰਨਾ ਅਮੀਰ ਬਣ ਗਿਆ, ਮੇਰੇ ਮਨ ਵਿੱਚ ਇਸ ਗੱਲ ਦੀ ਹਉਮੈ ਹੈ, ਆ ਮੇਰਾ ਗੁਆਂਢੀ ਇੰਨਾ ਅਮੀਰ ਨਹੀਂ ਹੋ ਸਕਿਆ, ਮੈਂ ਹੋ ਗਿਆ। ਗੁਰੂ ਕਹਿਣ ਲੱਗੇ ਉਹ ਭਲਿਆ, ਕਦੀ ਤੂੰ ਸੋਚਿਆ ਤੂੰ ਵਪਾਰ ਕਿਹੜੀ ਚੀਜ਼ ਦਾ ਕੀਤਾ? ਮੰਨ ਲਓ ਇੱਕ ਵਪਾਰੀ ਬਹੁਤ ਪੈਸਾ ਕਮਾ ਲੈਂਦਾ। ਕਹਿਣ ਲੱਗੇ ਪਤਾ ਹੀ ਤੂੰ ਵਪਾਰ ਕਿਸ ਚੀਜ਼ ਦਾ ਕੀਤਾ? ਕੇਵਲ ਹੇਰਾ ਫੇਰੀ ਹੈ ਨਾ, ਜਾਂ ਹੱਥੀਂ ਬਣਾਈ ਹੋਈ ਇੱਕ ਚੀਜ਼ ਤੂੰ ਇੱਧਰੋਂ ਲੈ ਰਿਹਾ, ਉੱਧਰ ਵੇਚ ਰਿਹਾ, ਵਪਾਰ ਕਰ ਰਿਹਾ, ਪਰ ਉਹ ਚੀਜ਼ ਤਾਂ ਤੇਰੀ ਬਣਾਈ ਹੋਈ ਨਹੀਂ। ਜਿਹੜਾ ਕੱਪੜੇ ਦਾ ਵਪਾਰੀ, ਉਹਨੂੰ ਪਤਾ ਹੋਵੇ ਕੱਪੜਾ ਤੇਰਾ ਬਣਾਇਆ ਹੋਇਆ ਨਹੀਂ, ਉਹ ਕਿਸੇ ਨਰਮੇ ਤੋਂ, ਕਿਸੇ ਕਪਾਹ ਤੋਂ ਬਣੇ ਹੈ, ਕਿਸੇ ਸਿੰਥੈਟਿਕ ਤੋਂ ਬਣੇ ਹੈ, ਕਿਸ ਜਿਹੜੀ ਚੀਜ਼ ਤੇਰੀ ਬਣਾਈ ਹੋਈ ਨਹੀਂ। ਜੇ ਭਲਾ ਉਹ ਨਰਮਾ ਅਤੇ ਕਪਾਹ ਅਤੇ ਉਹ ਬਨਸਪਤੀ ਨਿਰੰਕਾਰ ਦੀ ਧਰਤੀ ਬਣਾਈ ਹੋਈ ਜ਼ਮੀਨ ਵਿੱਚ ਪੈਦਾ ਨਾ ਹੁੰਦੇ, ਉਹਨੂੰ ਪਾਣੀ ਨਾ ਮਿਲਦਾ, ਕੱਪੜਾ ਨਾ ਬਣਦਾ, ਤੂੰ ਵਪਾਰੀ ਕਿਵੇਂ ਬਣਦਾ? ਇਹਦਾ ਮਤਲਬ ਬੇਸਿਕਲੀ ਤੂੰ ਪ੍ਰਭੂ ਦੀ ਬਣਾਈ ਹੋਈ ਚੀਜ਼ ਨੂੰ ਕੇਵਲ ਇੱਧਰੋਂ ਇੱਧਰ ਟਿਕਾ ਰਿਹਾ, ਇਸ ਤੋਂ ਜ਼ਿਆਦਾ ਕੁਛ ਨਹੀਂ ਕਰ ਰਿਹਾ। ਆਖਿਰ ਤਾਂ ਧਰਤੀ ਪ੍ਰਭੂ ਦੀ ਹੈ, ਪਾਣੀ ਵੀ ਪ੍ਰਭੂ ਦਾ ਬਣਾਇਆ ਹੋਇਆ, ਅਤੇ ਧਰਤੀ ਅਤੇ ਪਾਣੀ ਦੋ ਚੀਜ਼ਾਂ ਨਾ ਹੋਣ ਕਪਾਹ ਨਰਮੇ ਪੈਦਾ ਨਹੀਂ ਹੋਣੇ, ਅਤੇ ਜੇ ਕਪਾਹ ਨਰਮੇ ਪੈਦਾ ਨਾ ਹੋਣ ਕੱਪੜਾ ਨਹੀਂ ਬਣਨਾ, ਅਤੇ ਜੇ ਕੱਪੜਾ ਨਹੀਂ ਬਣਨਾ ਤਾਂ ਕੱਪੜੇ ਦਾ ਵਪਾਰੀ ਕਿੱਥੋਂ ਪੈਦਾ ਹੋਣਾ? ਇਹਦਾ ਮਤਲਬ ਤੂੰ ਤਾਂ ਦਰਮਿਆਨ ਵਿੱਚੋਂ ਹੇਰਾ ਫੇਰੀ ਕੀਤੀ ਹੈ, ਬਣਾਉਣ ਵਾਲਾ ਕੋਈ ਹੋਰ ਹੈ, ਪਹੁੰਚਾਉਣ ਵਾਲਾ ਕੋਈ ਹੋਰ ਹੈ। ਕਹਿਣ ਲੱਗੇ ਇੱਕ ਗੱਲ ਸਮਝ ਲੈ, ਸੰਸਾਰ ਦਾ ਜੋ ਕੁਝ ਵੀ ਬਣਿਆ ਹੈ, ਭਾਵੇਂ ਕੋਈ ਮਸ਼ੀਨਰੀ ਵੇਚ ਰਿਹਾ ਹੈ, ਭਾਵੇਂ ਕੋਈ ਕਾਰਾਂ ਵੇਚ ਰਿਹਾ, ਆਖਿਰ ਲੋਹੇ ਤੋਂ ਬਣੀਆਂ ਨੇ, ਲੋਹਾ ਤੇਰਾ ਬਣਾਇਆ ਹੋਇਆ ਨਹੀਂ, ਉਹ ਖਾਨਾ ਵਿੱਚ ਮੇਰੇ ਪ੍ਰਭੂ ਨੇ ਬਣਾਇਆ, ਤੂੰ ਤਾਂ ਉੱਥੋਂ ਲਿਆ ਕੇ ਕਿਸੇ ਨੇ ਬਣਤਰ ਬਣਾਈ ਹੈ, ਤੂੰ ਇੱਥੋਂ ਚੁੱਕ ਕੇ ਇੱਥੇ ਵੇਚ ਦਿੱਤੀ ਹੈ, ਅਤੇ ਉਹ ਜਿਹੜੀ ਚੀਜ਼ ਅੱਗੇ ਪਿੱਛੇ ਕੀਤੀ ਉਹਦੀ ਤੂੰ ਦੌਲਤ ਕਮਾਈ ਹੈ, ਤੂੰ ਕਹਿਣਾ ਮੇਰਾ ਬਣਾਇਆ। ਜੇ ਭਲਾ ਉਹ ਚੀਜ਼ਾਂ ਮੇਰਾ ਪ੍ਰਭੂ ਪੈਦਾ ਹੀ ਨਾ ਕਰਦਾ, ਜਿਹੜਾ ਬੇਸਿਕ ਰੂਪ ਹੈ ਹੁੰਦਾ, ਤਾਂ ਤੂੰ ਅਮੀਰ ਕਿੱਥੋਂ ਹੁੰਦੋ? ਕਹਿਣ ਲੱਗੇ ਇਸ ਲਈ ਇੱਕ ਗੱਲ ਸਮਝ ਲੈ, ਜਿੰਨਾ ਤੇਰੇ ਕੋਲ ਦਰਬ ਹੈ, ਜਿੰਨੀ ਤੇਰੇ ਕੋਲ ਦੌਲਤ ਹੈ, ਇਹਦਾ ਜ਼ਰੀਆ ਮੇਰੇ ਮਾਲਕ ਨੇ ਤੈਨੂੰ ਦਿੱਤਾ ਹੈ। ਧਨਵੰਤਾ ਹੋਏ ਕਿਆ ਕੋ ਗਰਬ ਹੈ, ਧਨਵੰਤਾ ਹੋਏ ਕਿਆ ਕੋ ਗਰਬ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ, ਜਾਂ ਸਭ ਕਿਛ ਤਿਸ ਕਾ ਦੀਆ ਦਰਬ ਹੈ, ਅਤ ਸੂਰ ਅਤ ਸੂਰ ਜੇ ਕੋ ਕਹਾਵੇ। ਤੂੰ ਆਖਣਾ ਮੈਂ ਬੜੀ ਖੁਰਾਕ ਖਾਧੀ, ਬੜੀ ਐਕਸਰਸਾਈਜ਼ ਕੀਤੀ, ਉਹਦੇ ਨਾਲ ਮੈਂ ਬਲਵਾਨ ਹੋ ਗਿਆ। ਆ ਜਦੋਂ ਵੀਰ ਯੋਧੇ, ਵੱਡੇ ਵੱਡੇ ਮੱਲ ਪਹਿਲਵਾਨ ਅਖਾੜੇ ਵਿੱਚ ਜਾਂਦੇ ਨੇ, ਅਸੀਂ ਉਹਨਾਂ ਦੇ ਸਰੀਰ ਨੂੰ ਵੇਖਦੇ ਹਾਂ। ਐਗਜ਼ਾਮਪਲ ਹੈ, ਜਿੰਨੇ ਦਰਸ਼ਕ ਹੁੰਦੇ ਨੇ ਉਸ ਅਖਾੜੇ ਦੇ ਦੁਆਲੇ ਖਲੋਤੇ, ਜਿਹੜੇ ਪਹਿਲਵਾਨ ਦੀ ਪਹਿਲਵਾਨੀ ਦੇਖਣਾ ਚਾਹੁੰਦੇ ਨੇ, ਆਏ ਨੇ, ਉਹ ਉਹਦੇ ਸਰੀਰ ਵੱਲ ਦੇਖ ਰਹੇ ਨੇ, ਅਤੇ ਉਹ ਸਮਝਦੇ ਨੇ, ਵੇਖਦਿਆਂ ਹੀ ਅੰਦਾਜ਼ਾ ਲਗਾ ਲੈਂਦੇ ਨੇ। ਕਈ ਵਾਰ ਮੈਂ ਦੇਖਿਆ ਦਰਸ਼ਕ ਵੇਖਦਿਆਂ ਹੀ ਅੰਦਾਜ਼ਾ ਲਗਾ ਲੈਂਦੇ ਨੇ, ਆਹ ਪਹਿਲਵਾਨ ਜਿੱਤੇਗਾ, ਆ ਹਾਰੇਗਾ। ਕਿਉਂ? ਉਹ ਕਹਿੰਦੇ ਨੇ ਨਜ਼ਰ ਆਉਂਦਾ ਇਹਦੀ ਸਰੀਰ ਦੀ ਬਣਤਰ ਤੋਂ ਕਿ ਇਹਨੇ ਸਰੀਰ ਕਮਾਇਆ ਹੋਇਆ, ਭਾਵ ਖੁਰਾਕ ਖਾ ਕੇ ਉਹਨੂੰ ਹਜ਼ਮ ਕੀਤਾ ਹੋਇਆ। ਕੋਈ ਦੋ ਹੀ ਚੀਜ਼ਾਂ ਨੇ, ਇੱਕ ਹੈ ਖੁਰਾਕ, ਦੂਜਾ ਹੈ ਐਕਸਰਸਾਈਜ਼, ਉਹਨੂੰ ਹਜ਼ਮ ਕਰਨਾ। ਸਿਆਣੇ ਨੇ ਬੜੀ ਖੂਬਸੂਰਤ ਗੱਲ ਆਖੀ, ਕਹਿਣ ਲੱਗੇ ਕਮਾਣ ਨਾਲ ਮਨੁੱਖ ਧਨਵਾਨ ਨਹੀਂ ਹੁੰਦਾ, ਬਚਾਉਣ ਨਾਲ ਹੁੰਦਾ। ਤੂੰ ਕਿੰਨਾ ਕਮਾਇਆ ਨਾਲ ਹੀ ਖਰਚ ਕਰ ਦਿੱਤਾ, ਕਾਹਦਾ ਧਨਵਾਨ ਹੋਏਗਾ? ਜਿੰਨਾ ਤੂੰ ਬਚਾਇਆ ਹੈ ਉਹਦੇ ਨਾਲ ਧਨਵਾਨ ਹੁੰਦਾ। ਕਹਿਣ ਲੱਗੇ ਖਾਣ ਨਾਲ ਮਨੁੱਖ ਬਲਵਾਨ ਨਹੀਂ ਹੁੰਦਾ, ਜਿੰਨਾ ਪਚਾ ਲਏ ਉਹਦੇ ਨਾਲ ਬਲਵਾਨ ਹੁੰਦਾ। ਜਿੰਨਾ ਹਜ਼ਮ ਕਰ ਲਏ ਉਹਦੇ ਲਈ ਐਕਸਰਸਾਈਜ਼ ਕਰਦਾ, ਖਾ ਜਿੰਨਾ ਮਰਜ਼ੀ ਲੈ, ਜੇ ਹਜ਼ਮ ਹੀ ਨਾ ਹੋਵੇ ਉਲਟਾ ਰੋਗ ਪੈਦਾ ਹੋਣਗੇ। ਇਸ ਲਈ ਇੱਕ ਖਿਆਲ ਰੱਖੀ, ਤੇਰਾ ਖਾਣਾ ਅਤੇ ਉਸ ਤੋਂ ਬਾਅਦ ਐਕਸਰਸਾਈਜ਼ ਕਮਾਉਣਾ ਸਰੀਰ ਨੂੰ, ਇਹ ਤੇਰੀ ਬਲਵੰਤਤਾ ਦੀ ਨਿਸ਼ਾਨੀ ਲੋਕ ਸਮਝਦੇ ਨੇ। ਕਹਿੰਦੇ ਨੇ ਇਹਦਾ ਸਰੀਰ ਕਮਾਇਆ ਹੋਇਆ, ਇਹਨੂੰ ਖੁਰਾਕ ਵੀ ਪੂਰੀ ਮਿਲੀ ਹੈ, ਇਹਨੂੰ ਐਕਸਰਸਾਈਜ਼ ਵੀ ਪੂਰੀ ਮਿਲੀ ਹੈ। ਅੱਜ ਸਪੋਰਟਸ ਕਲੱਬਾਂ ਅੰਦਰ ਵੀ, ਗੇਮਾਂ ਵਿੱਚ ਵੀ, ਜਿਹੜੇ ਪਹਿਲਵਾਨ ਅੱਗੇ ਆਉਂਦੇ ਨੇ ਉਹਨਾਂ ਲਈ ਸਰਕਾਰਾਂ ਵੀ ਆਪਣੇ ਵੱਲੋਂ ਨਿਸ਼ਚਿਤ ਕਰਦੀਆਂ ਨੇ ਦੋ ਹੀ ਚੀਜ਼ਾਂ, ਇੱਕ ਤਾਂ ਚੰਗੀ ਖੁਰਾਕ ਮਿਲੇ ਇਹਨੂੰ, ਦੂਜਾ ਇਹ ਕਿ ਇਹਦੀ ਐਕਸਰਸਾਈਜ਼ ਪੂਰੀ ਹੋਵੇ। ਇਹ ਦੋ ਚੀਜ਼ਾਂ ਦਾ ਇੰਤਜ਼ਾਮ ਕਰਦੀਆਂ, ਅਤੇ ਮਨੁੱਖ ਸਮਝਣ ਲੱਗ ਪੈਂਦਾ, ਦਰਸ਼ਕ ਵੀ ਸਮਝ ਲੈਂਦਾ ਕਿ ਇਹ ਦੋ ਚੀਜ਼ਾਂ 'ਤੇ ਇਹਦੀ ਬਲਵੰਤਤਾ ਨਿਰਭਰ ਹੈ। ਤੇ ਪਹਿਲਵਾਨ ਵੀ ਇਹੋ ਗੱਲ ਸਮਝਣ ਲੱਗ ਪੈਂਦਾ, ਵੀਰ ਯੋਧਾ ਵੀ ਇਹ ਗੱਲ ਸਮਝਣ ਲੱਗ ਪੈਂਦਾ, ਇਹ ਦੋ ਚੀਜ਼ਾਂ ਮੈਨੂੰ ਮਿਲੀਆਂ ਨੇ, ਚੰਗੀ ਖੁਰਾਕ ਮਿਲੀ ਹੈ, ਮੈਂ ਆਪਣੀ ਕਮਾਈ ਕੀਤੀ ਹੈ, ਹੁਣ ਨਤੀਜਾ ਇਹ ਹੈ ਕਿ ਮੈਂ ਬਲਵਾਨ ਹਾਂ। ਪਰ ਗੁਰੂ ਇਸ ਤੋਂ ਅੱਗੇ ਜਾਂਦੇ ਨੇ, ਇਸ ਤੋਂ ਅੱਗੇ ਜਾਂਦੇ ਨੇ, ਕਹਿਣ ਲੱਗੇ ਬੜਾ ਤਗੜਾ ਅਖਾੜੇ ਦਾ ਮੱਲ ਹੋਵੇ, ਪਹਿਲਵਾਨ ਹੋਵੇ, ਬੜੀ ਸਿਹਤ ਸਰੀਰ ਕਮਾਇਆ ਹੋਵੇ, ਖੁਰਾਕ ਵੀ ਬੜੀ ਖਾਧੀ ਹੋਵੇ, ਲੋਕ ਆਖਣ ਇਹ ਜ਼ਰੂਰ ਜਿੱਤੇਗਾ। ਪਰ ਅਖਾੜੇ ਅੰਦਰ ਕਦਮ ਧਰਨ ਲੱਗਿਆ ਅੰਦਰੋਂ ਜੋਤ ਨਿਕਲ ਜਾਏ। ਕਿਸੇ ਵਕਤ ਵੀ ਕੀ ਕੁਝ ਹੋ ਸਕਦਾ ਪਤਾ ਹੀ ਕੌਣ ਨਹੀਂ ਹੁੰਦਾ, ਪਤਾ ਹੀ ਕੌਣ ਨਹੀਂ ਹੁੰਦਾ ਕਿਸ ਵੇਲੇ ਕੀ ਹੋ ਜਾਣਾ। ਵੀਰ ਅਪਾਰ ਵੱਡੇ ਬਰਿਆਰ ਅਵਚਾਰੇ ਸਾਰ ਕੀ ਤਾਰ ਪਛਈਆ, ਤੁਰ ਦੇਸ਼ ਮਲਿੰਦ ਮਵਾਸਨ ਮਾਤੇ ਗਜਾਨ ਕੇ ਮਾਨ ਮਲਈਆ। ਕਹਿਣ ਲੱਗੇ ਜਿਹੜੇ ਮਸਤ ਹਾਥੀਆਂ ਦੇ ਮਾਣ ਨੂੰ ਵੀ ਮਲ ਦੇਣ ਵਾਲੇ, ਜਿੱਤ ਲੈਣ ਵਾਲੇ ਕਿ ਹਾਥੀ ਸਾਡੇ ਸਾਹਮਣੇ ਕੀ ਨੇ, ਉਹ ਵੀ ਬਲਵਾਨ ਸੰਸਾਰ ਅੰਦਰ ਪੈਦਾ ਹੋਏ। ਮਾਤੇ ਗਜਾਨ ਕੇ ਮਾਨ ਮਲਈਆ, ਗਾੜੇ ਗੜਹਾਣ ਕੇ ਤੋੜਨ ਹਾਰ, ਬੜੇ ਵੱਡੇ ਵੱਡੇ ਕਿਲਿਆਂ ਨੂੰ ਤੋੜ ਦੇਣ ਵਾਲੇ। ਸੋ ਬਾਤਨ ਹੀ ਚਕਚਾਰ ਲਵਈਆ, ਜਿਹੜੇ ਇੱਕ ਭਬਕ ਮਾਰਦੇ ਸਨ, ਇੱਕ ਧਮਕੀ ਦਿੰਦੇ ਸਨ ਅਤੇ ਦੁਸ਼ਮਣ ਰਾਹ ਛੱਡ ਦਿੰਦਾ ਸੀ, ਗੱਲਾਂ ਨਾਲ ਹੀ ਜਿੱਤ ਲੈਂਦੇ ਸਨ। ਸੋ ਬਾਤਨ ਹੀ ਚਕਚਾਰ ਲਵਈਆ, ਕਹਿਣ ਲੱਗੇ ਸਾਹਿਬ ਸ੍ਰੀ ਸਭ ਕੋ ਸਿਰ ਨਾਇਕ, ਸਾਰਿਆਂ ਦਾ ਮਾਲਕ ਕੋਈ ਹੋਰ ਹੈ, ਜਾਚਕ ਅਨੇਕ ਸੋ ਏਕ ਦਵਈਆ, ਸਾਰਿਆਂ ਨੂੰ ਸ਼ਕਤੀ ਕਲਾ ਦੇਣ ਵਾਲਾ ਉਹ ਹੈ। ਕਹਿਣ ਲੱਗੇ ਕੋਈ ਮਨੁੱਖ ਬਲਵਾਨ ਹੋਵੇ, ਪਹਿਲਵਾਨ ਹੋਵੇ ਅਤੇ ਉਹਦਾ ਸਰੀਰ ਕਮਾਇਆ ਹੋਵੇ, ਉਹ ਵੀ ਸਮਝਦਾ ਹੈ ਖੁਰਾਕ ਅਤੇ ਕਮਾਈ ਹੀ ਮੇਰੀ ਸ਼ਕਤੀ ਹੈ, ਲੋਕ ਵੀ ਸਮਝਦੇ ਨੇ। ਪਰ ਭਲਾ ਇੰਨੀ ਖੁਰਾਕ ਅਤੇ ਕਮਾਈ ਕਰਨ ਵਾਲਾ ਪਹਿਲਵਾਨ ਜੇ ਅਖਾੜੇ ਅੰਦਰ ਕਦਮ ਰੱਖਣ ਲੱਗੇ ਤਾਂ ਉਹਦੇ ਪ੍ਰਾਣ ਨਿਕਲ ਜਾਣ, ਕੋਈ ਕਾਰਨ ਬਣ ਜਾਏ, ਕੀ ਉਹ ਮੈਦਾਨੀ ਜੰਗ ਵਿੱਚ ਅਖਾੜੇ ਵਿੱਚ ਲੜ ਸਕੇਗਾ? ਸਰੀਰ ਤਾਂ ਉੱਡਾ ਹੀ ਨਜ਼ਰ ਆਏਗਾ, ਐਡੀ ਜਲਦੀ ਸਰੀਰ ਨੇ ਤਾਂ ਛੋਟਾ ਹੋ ਨਹੀਂ ਜਾਣਾ। ਪਰ ਕਹਿਣ ਲੱਗੇ ਅੰਦਰੋਂ ਜੋਤ ਚਲੀ ਗਈ, ਅੰਦਰਲੀ ਕਲਾ ਚਲੀ ਗਈ, ਉਹ ਕਲਾ ਉਹ ਅੰਦਰਲੀ ਜੋਤ ਜਿਹੜੀ ਉਹਨੇ ਆਪ ਨਹੀਂ ਬਣਾਈ। ਹਾਂ, ਸਰੀਰ ਦੀ ਖੁਰਾਕ ਨਾਲ ਉਹਨੇ ਸਰੀਰ ਤਾਂ ਬਣਾਇਆ, ਪਰ ਅੰਦਰਲੀ ਜੋਤ ਆਪ ਨਹੀਂ ਬਣਾ ਸਕਿਆ, ਅਤੇ ਉਹਦੇ ਜੋਤ ਬਿਨਾਂ ਉਹਦੇ ਸਰੀਰ ਦੀ ਬਲਵਾਨਤਾ ਕਿਸੇ ਕੰਮ ਨਹੀਂ। ਗੁਰੂ ਕਹਿਣ ਲੱਗੇ ਅਤ ਸੂਰਾ ਜੇ ਕੋ ਕਹਾਵੇ, ਬੜਾ ਸੂਰਮਾ ਬੜਾ ਬਲਵਾਨ ਖਵਾਉਂਦਾ, ਅਤ ਸੂਰਾ ਜੇ ਕੋ ਕਹਾਵੇ, ਪ੍ਰਭ ਕੀ ਕਲਾ ਬਿਨਾ ਕਹਿ ਧਾਵੇ। ਜੇ ਪ੍ਰਭੂ ਆਪਣੀ ਕਲਾ ਅੰਦਰ ਨਾ ਰੱਖੇ, ਜੇ ਪ੍ਰਭੂ ਆਪਣੀ ਜੋਤ ਸ਼ਕਤੀ ਅੰਦਰ ਨਾ ਟਿਕਾਉਂਦਾ, ਤੇ ਤੇਰੇ ਹੱਥ ਕੀ ਸੀ, ਤੂੰ ਦੋ ਕਦਮ ਚੱਲ ਸਕਦਾ, ਤੇ ਜੇ ਉਹਦੀ ਮਰਜ਼ੀ ਹੋਵੇ ਉਹ ਨਿੱਕੀ ਜਿਹੀ ਕੀੜੀ ਵਿੱਚ ਕਲਾ ਰੱਖ ਦੇਵੇ, ਤੇ ਬਹੁਤ ਸਾਰੀ ਵੱਡੀ ਫੌਜ ਜਿਹੜੀ ਹੈ, ਕਰੋੜਾਂ ਦਾ ਲਸ਼ਕਰ ਜਿਹੜਾ, ਉਹਦੇ ਵਿੱਚੋਂ ਕਲਾ ਖਿੱਚ ਲਏ, ਤਾਂ ਉਹ ਕੀੜੀ ਸਫਲ ਹੋ ਸਕਦੀ ਹੈ, ਉਹ ਲਸ਼ਕਰ ਸਫਲ ਨਹੀਂ ਹੋ ਸਕਦਾ। ਇਸ ਲਈ ਕਹਿ ਦਿੱਤਾ ਨੀਕੀ ਕੀਰੀ ਮੈਂ ਕੱਲ ਰਾਖੇ, ਭਸਮ ਕਰੇ ਲਸ਼ਕਰ ਕੋਟ ਲਾਖੇ, ਜਿਸ ਕਾ ਸਾਸ ਨਾ ਕਾਢਤ ਆਪ, ਤਾਂ ਕੋ ਰਾਖਤ ਦੇ ਕਰ ਹਾਥ, ਮਾਨਸ ਜਤਨ ਕਰਤ ਬੋ ਭਾਤ, ਤਿਸ ਕੇ ਕਰਤਬ ਬਿਰਥੇ ਜਾਤ। ਮਨੁੱਖ ਬੜੇ ਉਪਰਾਲੇ ਕਰਦਾ ਹੈ, ਬੜੇ ਯਤਨ ਕਰਦਾ ਹੈ, ਅਤੇ ਇੰਨੇ ਯਤਨ ਕਰਕੇ ਉਹਨਾਂ ਯਤਨਾਂ 'ਤੇ ਭਰੋਸਾ ਰੱਖਣ ਲੱਗ ਪੈਂਦਾ ਕਿ ਮੈਨੂੰ ਹੁਣ ਕਿਸੇ ਦੀ ਆਸ ਦੀ ਕਿਸੇ ਦੀ ਓਟ ਦੀ ਲੋੜ ਨਹੀਂ, ਕਿਉਂਕਿ ਆਪਣੇ ਯਤਨਾਂ ਨਾਲ ਮੈਂ ਇੰਨਾ ਸਫਲ ਹਾਂ, ਇੰਨਾ ਬਲਵਾਨ ਹੋ ਗਿਆ। ਗੁਰੂ ਕਹਿੰਦੇ ਨੇ ਨਹੀਂ, ਜੇ ਤੂੰ ਏਕ ਆਸ ਰੱਖੋ ਮਨਮ, ਜੇ ਉਸ ਨਾਲ ਜੁੜਨਾ, ਜੇ ਤੂੰ ਉਹਦੇ ਨਾਲ ਆਪਣਾ ਸੰਬੰਧ ਕਾਇਮ ਰੱਖਣਾ, ਏਕ ਆਸ ਹਰ ਮਨ ਰੱਖੋ, ਨਾਨਕ ਦੁੱਖ ਭਰਮ ਪਹੁੰਚ ਜਾਏ। ਜੇ ਤੂੰ ਉਹਦੇ ਨਾਲ ਆਪਣਾ ਸੰਬੰਧ ਕਾਇਮ ਰੱਖਣਾ, ਤਾਂ ਤੈਨੂੰ ਉਹ ਆਪਣੇ ਹੰਕਾਰ ਦੀਆਂ, ਆਪਣੀ ਹਉਮੈ ਦੀਆਂ, ਕਲਾ ਦੀਆਂ ਜਿੰਨੀਆਂ ਸ਼ਕਤੀਆਂ ਨੇ ਉਹਨਾਂ ਨੂੰ ਦਰਮਿਆਨ ਵਿੱਚੋਂ ਹਟਾਉਣਾ ਪਏਗਾ। ਉਹ ਤੇਰੀ ਆਤਮਾ, ਉਹ ਤੇਰੇ ਮਨ ਦੇ ਅੰਦਰ ਇੱਕ ਹਉਮੈ ਦਾ ਅਰੋਗ ਹੀ ਜਿਹੜਾ ਤੈਨੂੰ ਅਰੋਗ ਨਹੀਂ ਹੋਣ ਦਿੰਦਾ। ਕਹਿਣ ਲੱਗੇ ਸਤ ਸੂਰਾ ਜੇ ਕੋ ਕਹਾਵੇ ਪ੍ਰਭ ਕੀ ਕਲਾ ਬਿਨਾ ਕਹਿ ਧਾਵੇ ਜੇ ਕੋ ਹੋਏ ਬਹੇ ਦਾਤਾਰ ਕਹਿਣ ਲੱਗੇ ਜੇ ਕੋਈ ਦਾਤਾਰ ਬਣ ਕੇ ਬੈਠ ਜਾਏ ਆਖੇ ਮੈਂ ਦਾਤਾ ਮੈਂ ਕਿਸੇ ਨੂੰ ਰੋਜ਼ੀ ਦੇਣਾ ਕਿਸੇ ਦੇ ਲੋੜ ਵੇਲੇ ਮੈਂ ਇਹਨੂੰ ਕੱਪੜਾ ਦਾਨ ਕੀਤਾ ਕੋਈ ਭੁੱਖਾ ਸੀ ਮੈਂ ਇਸਨੂੰ ਰੋਟੀ ਦਾਨ ਕਰ ਰਿਹਾ ਮੈਂ ਰਾਹ ਦੇ ਉੱਤੇ ਲੰਗਰ ਲਵਾ ਦਿੱਤਾ ਮੈਂ ਦਾਤਾ ਗੁਰੂ ਕਹਿੰਦੇ ਜੇ ਕੋ ਹੋਏ ਬਹਿ ਦਾਤਾਰ ਕਹਿਣ ਲੱਗੇ ਤਿਸ ਦੇਣ ਹਾਰ ਜਾਣੇ ਗਵਾਰ ਜਿਹੜਾ ਦੇਣ ਹਾਰ ਪ੍ਰਭੂ ਹੈ ਉਹਨੂੰ ਕਹਿੰਦੇ ਸੋਚਦਾ ਵੀ ਇਹ ਬੜਾ ਮੂਰਖ ਹੈ ਗਵਾਰ ਹੈ ਉਹ ਸਮਝਦਾ ਮੈਂ ਦਾਤਾਰ ਹਾਂ ਅਤੇ ਦੇਣ ਹਾਰ ਪ੍ਰਭੂ ਸਮਝਦਾ ਹੈ ਮੂਰਖ ਹੈ ਗਵਾਰ ਹੈ ਕਿਉਂ ਰੱਬ ਕਹਿੰਦਾ ਇਹ ਸੋਚਦਾ ਹੀ ਨਹੀਂ ਇਹਨੂੰ ਪਤਾ ਹੀ ਨਹੀਂ ਜੇ ਤੇਰੇ ਕੋਲ ਇੱਕ ਲੱਖ ਹੈ ਤੈਨੂੰ ਕਿਸੇ ਨੇ ਲੱਖ ਦਿੱਤਾ ਹੈ ਅਤੇ ਤਾਂ ਤੂੰ ਵਿੱਚੋਂ 50,000 ਜਾਂ 10 ਜਾਂ 20,000 ਦਾਨ ਕਰ ਸਕਿਆ ਜੇ ਤੇਰੇ ਕੋਲ ਲੱਖ ਨਾ ਹੁੰਦਾ ਤੂੰ 10,000 ਦਾਨ ਕਿੱਥੋਂ ਕਰ ਦੋ ਪਰ ਨਹੀਂ ਤੂੰ ਆਪਣਾ ਦਾਨ ਤਾਂ ਸੋਚ ਰਿਹਾ ਉੱਥੇ ਤਾਂ ਮਨ ਅੰਦਰ ਖਿਆਲ ਕਰ ਰਹੀ ਹੈ ਕਿ ਮੈਂ ਇੰਨਾ ਦਾਨ ਕੀਤਾ ਅਤੇ ਜਿਹੜਾ ਦਿਨੇ ਰਾਤ ਤੈਨੂੰ ਦਾਨ ਵਿੱਚ ਸਭ ਕੁਝ ਦੇ ਰਿਹਾ ਕਦੀ ਵਾਪਸ ਲੈਣ ਦੀ ਆਸ ਵੀ ਨਹੀਂ ਰੱਖਦਾ ਉਹ ਤੈਨੂੰ ਭੁੱਲ ਗਿਆ ਜਿਸ ਬਾਰੇ ਗੁਰੂ ਆਖਦੇ ਨੇ ਆਪਣੀ ਰਸਨਾ ਤੋਂ ਕਿ ਜਗਤ ਭਿਖਾਰੀ ਫਿਰਤ ਹੈ ਸਭ ਕੋ ਦਾਤਾ ਰਾਮ ਕਹਿਣ ਲੱਗੇ ਆਹ ਇੱਕ ਭਰਮ ਹੈ ਜੇ ਕੋ ਹੋਏ ਬਹੇ ਦਾਤਾਰ ਜੇ ਕੋ ਹੋਏ ਬਹੇ ਦਾਤਾਰ ਤਿਸ ਦੇਨ ਹਾਰ ਜਾਣੇ ਗਵਾਰ ਉਹ ਦਾਤਾ ਦੇਨ ਹਾਰ ਉਹਨੂੰ ਗਵਾਰ ਸਮਝਦਾ ਹੈ ਆਖਦਾ ਮੂਰਖ ਹੈ ਜਿਸ ਗੁਰ ਪ੍ਰਸਾਦ ਟੂਟੇ ਹੋ ਰੋਗ ਗੁਰੂ ਦੀ ਕਿਰਪਾ ਸਦਕਾ ਜਿੰਦਾ ਹਉਮੈ ਦਾ ਰੋਗ ਟੁੱਟ ਜਾਏ ਉਹਨੂੰ ਆਪਣੀ ਕਲਾ 'ਤੇ ਆਪਣੀ ਸ਼ਕਤੀ 'ਤੇ ਆਪਣੇ ਬਲ 'ਤੇ ਫਿਰ ਮਾਣ ਨਹੀਂ ਰਹਿੰਦਾ ਅਤੇ ਮਨੁੱਖ ਕਿਸੇ ਦੀ ਸ਼ਰਨ ਉਦੋਂ ਹੀ ਜਾਂਦਾ ਜਦੋਂ ਆਪਣੇ ਬਲ ਦਾ ਮਾਣ ਖਤਮ ਹੋ ਜਾਏ ਮਨੁੱਖ ਹਮੇਸ਼ਾ ਕਿਸੇ ਦਾ ਸਹਾਰਾ ਉਦੋਂ ਲੈਂਦਾ ਜਦੋਂ ਉਹਨੂੰ ਆਪਣਾ ਸਹਾਰਾ ਖਤਮ ਹੋ ਜਾਏ ਕਹਿਣ ਲੱਗੇ ਰੱਬ ਦੀ ਸ਼ਰਨ ਇਹ ਓਨੀ ਦੇਰ ਨਹੀਂ ਟਿਕ ਸਕਦਾ ਜਿੰਨੀ ਦੇਰ ਇਹਨੂੰ ਆਪਣੀ ਕਿਸੇ ਕਲਾ 'ਤੇ ਮਾਣ ਹੈ ਅਜੇ ਅਰੋਗ ਨਹੀਂ ਹੋਇਆ ਅਤੇ ਕਹਿੰਦੇ ਨੇ ਗੁਰੂ ਦੀ ਕਿਰਪਾ ਨਾਲ ਇਹਦਾ ਹਉਮੈ ਦਾ ਰੋਗ ਦੂਰ ਹੋ ਜਾਏ ਇਹ ਹੋ ਜਾਏ ਅਰੋਗ ਅਤੇ ਜਿਸ ਵੇਲੇ ਆਪਣੀ ਹਉਮੈ ਦਾ ਰੋਗ ਦੂਰ ਹੋਵੇਗਾ ਨਾ ਉਦੋਂ ਪ੍ਰਭੂ ਦਾ ਮਿਲਾਪ ਹੋ ਜਾਏਗਾ ਫਿਰ ਉਹਦੀ ਸ਼ਰਨ ਵਿੱਚ ਇਹਦਾ ਮਨ ਟਿਕੇਗਾ ਗੁਰੂ ਕਹਿਣ ਲੱਗੇ ਜਿਸ ਗੁਰ ਪ੍ਰਸਾਦ ਟੁੱਟੇ ਹੋ ਰੋਗ ਨਾਨਕ ਸੋ ਜਾਣ ਸਦਾ ਅਰੋਗ ਰੇ ਮਨ ਮੇਰੇ ਹੁਣ ਇੱਕ ਦੇ ਆਸਰੇ ਹੋ ਗਿਆ ਆਪਣੀ ਹੋਂ ਖਤਮ ਹੋ ਗਈ ਆਪਣੇ ਕਿਸੇ ਵੀ ਬਲ ਦਾ ਕਿਸੇ ਵੀ ਸ਼ਕਤੀ ਦਾ ਮਾਣ ਨਾ ਰਿਹਾ ਨਾ ਆਪਣੀ ਖੂਬਸੂਰਤੀ ਦਾ ਨਾ ਆਪਣੀ ਦੌਲਤ ਦਾ ਨਾ ਆਪਣੇ ਬਾਜ਼ੂ ਬਲ ਦਾ ਹਰ ਇੱਕ ਤਰ੍ਹਾਂ ਦਾ ਹੰਕਾਰ ਖਤਮ ਹੋ ਗਿਆ ਹਾਂ ਹਾਂ ਮੈਂ ਵਿੱਚੋਂ ਖੋਵੇ ਫਿਰ ਕੀ ਹੋਏਗਾ ਦੂਜਾ ਮੇਟੇ ਇੱਕੋ ਹੋਵੇ ਫਿਰ ਹੁਣ ਉਹ ਪ੍ਰਭੂ ਦੀ ਸ਼ਰਨ ਵਿੱਚ ਟਿਕ ਸਕੇਗਾ ਰੇ ਮਨ ਮੇਰੇ ਸਦਾ ਹਰ ਜਾ ਸਗਲ ਕੀ ਚਿੰਤਾ ਜਿਸ ਮਨ ਮਾਹੇ ਸਗਲ ਕੀ ਚਿੰਤਾ ਜਿਸ ਮਨ ਮਾਹੇ ਤਿਸ ਤੇ ਬਿਰਥ ਕੋਈ ਨਾ ਤਿਸ ਤੇ ਬਿਰਥਾ ਕੋਈ ਨਾ ਰੇ ਮਨ ਮੇਰੇ ਸਦਾ ਹਰ ਜਾ ਰੇ ਮਨ ਮੇਰੇ ਸਦਾ ਹਰ ਜਾ ਰੇ ਮਨ ਮੇਰੇ ਸਦਾ ਹਰ ਜਾ ਫਿਰ ਮਨ ਨੂੰ ਇਕਾਗਰਤਾ ਦਾ ਸਹਾਰਾ ਮਿਲੇਗਾ ਫਿਰ ਮਨ ਅਡੋਲ ਹੋਏਗਾ ਕਿਉਂਕਿ ਫਿਰ ਅਡੋਲ ਨਾਲ ਜੁੜ ਜਾਏਗਾ ਤੂੰ ਅਡੋਲ ਕਦੇ ਡੋਲੇ ਨਾ ਹੀ ਤਾਂ ਹਮ ਕੈਸੀ ਤਾਤੇ ਕਿਉਂਕਿ ਤੂੰ ਅਡੋਲ ਹੈ ਤੂੰ ਮੇਰੋ ਮੇਰ ਪਰਬਤ ਸੁਆਮੀ ਉੱਠ ਗਈ ਮੈਂ ਤੇਰੀ ਨਤੀਜਾ ਇਹ ਕਿ ਨਾ ਤੁਮ ਡੋਲੋ ਨਾ ਹਮ ਗਿਰਤੇ ਹੈ ਉਸ ਸਰਬ ਕਲਾ ਸਮਰੱਥ ਪ੍ਰਭੂ ਜਿਹੜਾ ਸਰਬ ਕਲਾ ਭਰਪੂਰ ਪ੍ਰਭੂ ਜਿਹੜਾ ਉਹਦੀ ਓਟ ਆਸਰੇ ਨਾਲ ਮਨੁੱਖ ਦਾ ਜੀਵਨ ਇੰਨਾ ਅਡੋਲ ਹੋ ਜਾਂਦਾ ਕਿ ਫਿਰ ਜੀਵਨ ਭਰ ਉਹਦੇ ਮਨ ਨੂੰ ਡੋਲਣ ਦਾ ਕੋਈ ਚਾਂਸ ਭਟਕਣ ਦਾ ਕੋਈ ਫਿਕਰ ਅਤੇ ਚਿੰਤਾ ਦਾ ਕੋਈ ਚਾਂਸ ਨਹੀਂ ਰਹਿੰਦਾ ਕਿਉਂਕਿ ਇੱਕ ਐਸੇ ਪ੍ਰਭੂ ਨਾਲ ਸੰਬੰਧ ਜੁੜਦਾ ਜਿਹਦੇ 'ਚ ਕਿਸੇ ਕਲਾ ਦੀ ਵੀ ਕਮੀ ਨਹੀਂ ਹਰ ਇੱਕ ਸਾਧਨ ਹਰ ਇੱਕ ਸ਼ਕਤੀ ਉਹਦੇ ਕੋਲ ਮੌਜੂਦ ਹੈ ਇਹਨਾਂ ਸ਼ਬਦਾਂ ਨਾਲ ਖਿਮਾ ਦਾ ਜਾ ਚੇਖਾਂ ਫਤਿਹ ਬੁਲਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ